एक ओंकार सतनाम करता पुरुष निरभो निरवैर कालमूरत अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे
गुरु रूप सत्संग जीओ पते प्रवान करने वाहिगुरु जी का खालसा वाहिगुरु जी की फतह। एक लड़ी वार विचार दास अपनो श्रवण करा रहे है। वनस्पति पशु पक्षी ते मनुख बुजुर्गां दी तरह जन्म नहीं लेंदे, बच्चियां दी तरह जन्म लेंदे। जन्म ते बच्चियां दी तरह ही आंदा, बुढ़ियां दी तरह नहीं। बुढ़ापा एक अवस्था है, सहजे सहजे प्राप्त होंदी है। जवानी एक अवस्था है, सहजे सहजे प्राप्त होंदी है। जन्म ते बच्चे दा है, बचपना। जन्म जीवन नहीं आंदा, जीवन ते ओ आंदा है। कुछ बोल सकिए, वेख सकिए, सुन सकिए, चल सकिए, कर सकिए, सोच सकिए, समझ सकिए। ये नवा जन्मया बच्चा बोल नहीं सकता, पैर हैं चल नहीं सकता, हाथ हैं कर नहीं सकता, दिल दिमाग है सोच नहीं सकता। मां दी गोद दे च है पर इन्हू इन्ना भी नहीं पता है मेरी मां है। पिता ने चुकया होया पर इसनू ये भी बोध नहीं है मेरा प्यो है। बहन लाड कर रही है पर इसनू इतना भी नहीं पता है मेरी बहन है। ब्याह भरा प्यार कर रहे हैं, इन्हों इतना भी नहीं पता है मेरा ब्याह। किसी भी रिश्ते की समझ नहीं, अजे इसनों परिवार के रिश्ते की समझ नहीं। निरंकार का रिश्ता हनोज दिल्ली दूर अस्त, अजे दूर की गल है, दूर की गल है। अजे तो इसनों परिवारक रिश्तों का भी नहीं पता, कुछ भी नहीं पता। जन्म ते होया जीवन नहीं है इसको। कुछ वेख सके, कुछ सुन सके, कुछ बोल सके, कुछ समझ सके, कुछ समझा सके, चल सके, कर सके, इस सब कुछ तो हीण है। कौन? नवा जन्मे है बच्चा। जन्म है, जिंदगी नहीं है। जीवन ते वो आंदा जो गतिमान होवे, वो नहीं है। वो मनुख एक ऐसा जन्म है, सहजे सहजे मनुख कई तरह की होर जिंदगी नो जन्म देता है। मनुख दे अंदरों ही समाज का जन्म होया, मनुख दे अंदरों ही राजनीति का जन्म होया, मनुख दे अंदरों ही धर्म का जन्म होया। पशु परिवार नो जन्म नहीं दे सके, भावें कट्ठे रहिंदे ने। बहुत सारे पशु कट्ठे रहिंदे ने, पंछी कई दफा कट्ठे उड़ारियां लांदे ने, पर किसी भी रिश्ते की समझ नहीं। ना नानकियां दी, ना दादकियां दी, ना सहुरियां दी। ਸਮਝ ਕੋਈ ਨਹੀਂ। ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਮਨੁੱਖ ਦਾ ਜਨਮ ਹੋਇਆ ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ, ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ, ਮਨੁੱਖ ਨੇ ਧਰਮ ਨੂੰ ਜਨਮ ਦਿੱਤਾ। ਤਾਂ ਹੁਣ ਮੈਂ ਫਿਰ ਅਰਜ਼ ਕਰਾਂ, ਜਨਮ ਤੇ ਬੱਚਿਆਂ ਦੀ ਤਰ੍ਹਾਂ ਆਉਂਦਾ, ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾ ਲਈ, ਕਿਉਂਕਿ ਆਪਾਂ ਧਾਰਮਿਕ ਮੰਦਿਰ ਦੇ ਵਿੱਚ ਬੈਠੇ ਹਾਂ ਤੇ ਮਹਾਨ ਧਰਮ ਦੇ ਸਾਗਰ, ਧਰਮ ਦੇ ਕੇਂਦਰ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਸ ਵਾਸਤੇ ਗੱਲ ਤੇ ਧਰਮ ਦੀ ਕਰਾਂਗੇ। ਧਰਮ ਦਾ ਜਨਮ ਵੀ ਬੱਚੇ ਦੀ ਤਰ੍ਹਾਂ ਆਉਂਦਾ ਮਨੁੱਖ ਦੇ ਅੰਦਰ। ਅਗਰ ਗੁਰੂ ਦੀ ਸਮਝ ਨਹੀਂ, ਗੁਰੂ ਦਾ ਪਤਾ ਨਹੀਂ, ਤਾਂ ਇਹ ਨਾ ਸਮਝਣੀ ਬਚਪਨਾ ਹੈ ਔਰ ਕੀ। ਜਨਮ ਹੋ ਗਿਆ, ਗੁਰਦੁਆਰੇ ਆ ਰਹੇ, ਬਾਣੀ ਪੜ੍ਹ ਰਹੇ, ਜਨਮ ਤੇ ਹੋ ਗਿਆ, ਪਰ ਇਤਨੀ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਜੀਵਨ ਨਹੀਂ ਹੈ, ਜੀਵਨ ਨਹੀਂ ਹੈ। ਹਰ ਬੱਚੇ ਦਾ ਜੋ ਜਨਮ ਹੋਇਆ ਸਹਿਜੇ ਸਹਿਜੇ ਉਸਨੂੰ ਜੀਵਨ ਮਿਲਦਾ ਹੈ। ਇੱਕ ਦਿਨ ਉਸਦੇ ਪੈਰ ਚੱਲਣ ਲੱਗ ਪੈਂਦੇ, ਇੱਕ ਦਿਨ ਉਸਦੇ ਹੱਥ ਕੁਛ ਕਰਦੇ ਹੈ, ਇੱਕ ਦਿਨ ਉਸਦੀ ਜ਼ਬਾਨ ਬੋਲਣ ਲੱਗ ਪੈਂਦੀ ਹੈ, ਇੱਕ ਦਿਨ ਅੱਖਾਂ ਉਸਦੀਆਂ ਸਹੀ ਵੇਖਣ ਲੱਗ ਪੈਂਦੀਆਂ ਨੇ, ਮੇਰੀ ਮਾਂ ਹੈ, ਇਹ ਮੇਰਾ ਪਿਤਾ ਹੈ, ਸਹੀ ਵੇਖਣ ਲੱਗ ਪੈਂਦਾ। ਲੇਕਿਨ ਧਾਰਮਿਕ ਤਲ ਤੇ ਐਸਾ ਹੈ, ਜਨਮ ਹੋਇਆ 50 ਸਾਲ 60 ਸਾਲ ਪਰ ਅਜੇ ਵੀ ਬੱਚਾ ਹੀ ਹੈ, ਅਜੇ ਵੀ ਬੱਚਾ ਹੀ ਹੈ, ਇਹ ਬੱਚਾ ਬਾਲਗ ਨਹੀਂ ਹੋਇਆ। ਇਹ ਬੱਚਾ ਬਜ਼ੁਰਗ ਹੋ ਸਕੇ ਅਜੇ ਬਹੁਤ ਲੰਬੀ ਗੱਲ ਹੈ। ਇਹਨੂੰ ਕਹਿੰਦੇ ਨੇ ਧਾਰਮਿਕ ਤਲ ਤੇ ਲੋਕੀ ਬੋਨੇ ਹੀ ਰਹਿ ਜਾਂਦੇ ਨੇ, ਬੋਨੇ, ਜੈਸੇ ਕਈਆਂ ਦਾ ਸਰੀਰ ਬੋਨਾ ਰਹਿ ਜਾਂਦਾ, 2-2.5 ਫੁੱਟ ਦਾ ਹੀ ਰਹਿ ਜਾਂਦਾ। ਜਨਮ ਤੇ ਹੋਇਆ ਚੰਗੀ ਗੱਲ ਹੈ, ਗੁਰਦੁਆਰੇ ਆ ਰਿਹਾ, ਬਾਣੀ ਪੜ੍ਹਦਾ, ਜੀਵਨ ਨਹੀਂ ਹੈ, ਜ਼ਿੰਦਗੀ ਨਹੀਂ ਹੈ। ਤੇ ਸਵੇਰੇ ਮੈਂ ਅਰਜ਼ ਕੀਤੀ ਸੀ, ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕੋਈ ਕਰੋੜਾਂ 'ਚ ਇੱਕ ਕਦ ਨਹੀਂ, ਹਜ਼ਾਰਾਂ 'ਚ ਸੈਂਕੜਿਆਂ 'ਚ ਇੱਕ ਕਦ ਨਹੀਂ। ਜਨ ਨਾਨਕ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਨ, ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ। ਗੁਰੂ ਤੇਗ ਬਹਾਦਰ ਕਰੋੜਾਂ ਦਸ, ਕੋਈ ਇੱਕ ਅੱਧ ਨਾਰਾਇਣ ਜਿਸਦੇ ਚੇਤੇ ਦੇ ਚ ਹੈ, ਨਾਰਾਇਣ ਜਿਹਦੀ ਸਮਝ ਦੇ ਚ ਹੈ, ਮਾਂ ਦੀ ਗੋਦ ਚ ਹੈ ਬੱਚਾ, ਕੁਛ ਨਹੀਂ ਪਤਾ ਹੈ ਮੇਰੀ ਮਾਂ, ਗੁਰਦੁਆਰੇ ਬੈਠਾ ਹੈ, ਗੁਰੂ ਦੀ ਗੋਦ ਚ ਬੈਠਾ ਹੈ, ਕੁਛ ਵੀ ਨਹੀਂ ਪਤਾ ਹੈ ਮੇਰਾ ਗੁਰੂ ਹੈ, ਕੁਛ ਵੀ ਨਹੀਂ। ਨਾ ਗੁਰੂ ਦੀ ਅਜ਼ਮਤ ਦਾ ਪਤਾ, ਨਾ ਗੁਰੂ ਦੀ ਮਹਾਨਤਾ ਦਾ ਪਤਾ, ਨਾ ਗੁਰੂ ਦੇ ਗਿਆਨ ਦਾ ਪਤਾ। ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਔਰ ਹਰ ਵਕਤ ਬੋਲਦਾ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਨਹੀਂ ਹੈ। ਹੋਵੇਗਾ ਪਰਮਾਤਮਾ, ਹੈ ਪਰਮਾਤਮਾ, ਜ਼ਰੇ ਜ਼ਰੇ ਚ ਹੈ, ਰੋਮ ਰੋਮੇ ਚ ਹੈ, ਹੋਵੇ ਪਿਆ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਦੂਸਰਾ, ਜੋ ਮੇਰੇ ਚੇਤੇ ਦੇ ਚ ਨਹੀਂ ਹੈ, ਜੋ ਮੇਰੀ ਸਿਮਰਤੀ ਦੇ ਚ ਨਹੀਂ ਹੈ। ਹੋਵੇਗਾ ਜ਼ਰੇ ਜ਼ਰੇ ਚ ਪਰਮਾਤਮਾ, ਮੇਰੀ ਸਮਝ ਚ ਨਹੀਂ ਹੈ। ਹੋਵੇਗਾ ਰੋਮ ਰੋਮ ਦੇ ਚ ਪਰਮਾਤਮਾ, ਮੇਰੀ ਸਿਮਰਤੀ ਦੇ ਚ ਨਹੀਂ ਹੈ। ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ, ਚੇਤੇ ਕਰੋ, ਸੰਸਕ੍ਰਿਤ ਵਿੱਚ ਕਹਿੰਦੇ ਨੇ ਸਿਮਰਨ ਕਰੋ, ਸਿਮਰਨ ਕਰੋ, चेते करो, याद करो। इस वास्ते मैं दोहरावा शब्दां नूं असी ईश्वर नूं गवाया नहीं, गवा नहीं सकते, भुलाया है, भुला सकते, भुल गए। भुलिया क्यों? समझ दे चले। कहते ने दो जगह ते परमात्मा नहीं है, उंज व्यापक है, सब जगह है, पर दो जगह ते नहीं है। केड़ी दो जगह ते नहीं है? समझ दे च नहीं है, चेते दे च नहीं है, बाकी सब जगह है। ऐसी कोई जगह नहीं जिथे रब नहीं है। पर फिर भी धार्मिक विद्वान कहते हैं दो थावां ते नहीं है, बाकी सब जगह है। समझ दे च नहीं है, चेते दे च नहीं है। पशु की जिंदगी दसदी है, इनू मां बहन की समझ नहीं, इनू परिवार की समझ नहीं। मनुख की जिंदगी दसदी, इनू निरंकार की समझ नहीं है, नहीं है। इहदा व्यवहार दसदा है, इहदी तर्ज जिंदगी दसदी है, इहदी जीवन शैली दसदी है, परमात्मा की समझ नहीं। धन गुरु अर्जन देव जी महाराज कहिंदे जन्म ते हो गए, ते हुण मैं इह वी अर्ज करां, जन्म बच्चे की तरह आउंदा है। कदी कदी संसार विच कुछ इस तरह के महान रूहां का जन्म भी होया, जिन्हां नूं असीं कह सकते हैं बुढ़ियां की तरह जन्म होया। चीन दे च कहिंदे ने लाओ से जिहड़ा संत होया, कहिंदे ने बुढ़ियां की तरह पैदा होया। ते बुढ़े तो मुराद जन्म तो समझदार सी, जन्म तो ज्ञानी सी, जन्म तो सूझवान सी, जन्म तो दूरदृश सी। भट्ट गुरु अर्जन देव जी महाराज कहने ते जन्मत गुरमत ब्रह्म पछाणियो। हे गुरु अर्जन देव जी, तुसीं ते जमदे ही ब्रह्म ज्ञान। जन्म दे नाल धार्मिक जीवन का भी जन्म होया, बच्चे का जन्म होया है, धर्म का जन्म नहीं है। बच्चे का जन्म होया है, समाज का जन्म नहीं, राजनीति का जन्म नहीं। होवेगा समा पा के होगा, वगत पा के होगा। लेकिन हे गुरु अर्जन देव जी महाराज, थोड़े शरीर का जन्म होया है, शरीर के नाल नाल धर्म का जन्म होया है। तें जन्मत गुरमत ब्रह्म पछाण। कहिंदे ने धन गुरु अर्जन देव जी महाराज 2.5 साल दे सन, ते गुरु अमरदास जी महाराज का सिंघासन गोविंदवाल साहब की गल है, चढ़न की कोशिश पे करते सन, उपर तखत ते चढ़न की कोशिश पे करते सन। भजे हुए माता भानी जी आए, उन्होंने चुक लिया, आखिया लाल जी ये गुरु नानक का तखत है, ये तीजे गुरु नानक का सिंघासन है, इस ते बैठन की कोशिश ना कर, इस ते आइंदा ना चढ़ना। प्यार नाल डांटदे आया बच्चे नूं कह रहे, बालक गुरु अर्जन देव जी इस तखत ते नहीं बैठना, चढ़न की कोशिश ना करनी, ये गुरु नानक का सिंघासन है। गुरु अमरदास जी महाराज सुते सिदा गए, भानी दे हथों 2.5 साल दे इस बच्चे नूं लेके बालक गुरु अर्जन देव जी नूं सिंघासन ते बिठा दिता। आखिया दोहता बाणी का बहुता, ये ते बाणी का जहाज है, जे ये नहीं सिंघासन ते बैठेगा ते होर कौन बैठेगा, ते धुर दरगाहों बैठे आया है। इनू ते रब ने बिठाया, इनू ते परमात्मा ने बिठाया, ये ते प्रभु की गोद विच है, और इस दे आसरे ते पता नहीं कितनियां नूं परमात्मा की गोद हासिल होवेगी। ये ते बहुत है, ये ते जहाज है, ये आसरे पता नहीं कितने पार होणगे। ये नहीं बैठेगा ते कौन बैठेगा? जन्म तो बुजुर्ग कोई करोड़ां च इक अद, कदी कदी जन्म सारियां दे बच्चे की तरह होंदा। शरीरक तौर ते भी बच्चे, दिमागी तौर ते भी बच्चे, ना समझी कुछ भी पता नहीं। कदी कदाएं संसार दे इतिहास दे कोई बुढ़िया दी तरह पैदा होंदा है। चीन दे च कथा है भई लाभ से बुढ़िया दी तरह पैदा होया, भाव जन्म तो ज्ञानी हो। कबीर बारे कहिंदे ने कमल तो पैदा होया, विष्णु नूं कहिंदे ने कमल तो पैदा होया, ब्रह्मे नूं कहिंदे ने कमल तो पैदा होया, नहीं जन्म तो कमल जैसे से डुबे नहीं, गर्क नहीं होए, समझ से। जैसे पानी विच कमल डुबदा नहीं। जिहड़े मनुख संसार विच डुबन ना, पदार्थां विच डुबन ना, वो कमल दी तरह होंदे ते डुबे होए ने, सहजे सहजे फिर तैरना ते निर्लेप होना सिखदे ने, पर कोई जन्म तो भी निर्लेप होंदा। उन्हां नूं कहिंदे ने इन्हां दा जन्म ते कमल तो होया, भाव कमल जैसे ने, कमल डुबदा नहीं। गुरु नानक देव जी महाराज कहिंदे ने हम देखा तैं डुबे आए, पहले पातशाह जी दावा महाराज कहिंदे मैं ते देखदा डुबे पए, डुबे पए। सुते सिद्ध गल आ गई तो मैं अर्ज करा, पानी विच कुत्ते तैरदे ने, गौआं भी तैरदियां ने, मझां भी तैरदियां ने। पानी विच चीते भी तैर के लंघ जांदे ने। मैं केरला विच देख के दंग होया सी, बहुत पुरानी गल, 60 फुट डूंगा पानी हाथी नहावे पिया, ते नहा के बाहर निकला हाथी तैर रहे, पहाड़ वर्गा शरीर तैर रहे, हाथी तैर रहे ने, गौआं तैर दिया ने, घोड़े तैर रहे ने, मझां तैर दिया ने, कुत्ते तैर रहे ने, शेर तैर रहे ने, चीते तैर रहे ने, मनुख डुबदे ने, बंदा डुबदा, सिर्फ मनुख डुबदा। क्या पानी दा मनुखा नाल वैर? मझां ते तैर दे, कोड़े ते तैर दे, हाथी ते तैर दे ने, गौआं ते तैर दियां ने, कुत्ते भी तैर दे ने, बंदा डुबदा। क्या पानी दा मनुखा नाल वैर? नहीं, मनुख भी जिंदा ही डुबदा है, मुर्दे ते तैर दे, तैर दे, मुर्दा ते तैर दे। यूपी दे अंदर मध्य भारत दे च सनातन मत दे कोई हिंदू संत अगर चलाना कर जांदा है, देही छड़ जांदा है, उन्हों जल प्रवाह कर दे, दाह संस्कार नहीं करते, जल प्रवाह कर दे। पर जब जल प्रवाह कर दें तो मन मन दो दो मन दे नाल पत्थर बनते हैं, क्यों? लाश तैरन लग पैंदी, हालांकि लाश जिंदा मनुख नालों भारी हो जाती है, वजन बढ़ जाता है, लेकिन तैरती हैरानगी है, जिंदा डुबदे ने, मुर्दे तैरदे। पानी का मनुख नाल भी वैर है, अगर मनुख नाल वैर है तो फिर मुर्दे भी डुबने चाहिए, मुर्दा तो नहीं डुबता। जीव का मनुख क्यों डुबदा है? कि अपना बैलेंस बिगाड़ बैठता है, तवाजन खो बैठता है, संतुलन गवा बैठता है, ता डुबदा है। लोग इसका तवाजन डामाडोल कर देता है, सीमा तो वधिया होया अहंकार इसका बैलेंस बिगाड़ देता है, सीमा तो वधी हुई वासना इदा संतुलन डावाडोल कर दे, डुब जाता है। हम देखा तैं डुबे आए, इत डुब गए। डुबे की पहचान की होगी? उदा नितनेम डुब गया होगा, नहीं करता होगा, रहत बै डुब गई होगी, अमृत वेला डुब गया होगा, गुरु भक्ति डुब गई होगी, सील संयम डुब गया होगा, दया विशालता सम दृष्टि डुबी हुई हो, हम देखा तैं डुबे। महाराज कहिंदे मैं ते देखदा डुबे हुए, दुनिया डुबी हुई है, गर्क हुई है, डुबे की पहचान की है? उहदे कोल नितनेम नहीं होगा, अमृत वेला नहीं होगा, जप तप नहीं होगा, सील संजम नहीं होगा, दैवी गुण नहीं होवेगा, डुबे होगा, गर्क होया होगा। कदी कदाई कोई एकद मनुख अपना तवाजन अपना बैलेंस ठीक रखता है, डुबदा नहीं, उसे नूं असीं कहिंदे आ निर्लेप है, कमल दी तरह पानी वधदा है, कमल होर उपर उठदा है, धन घर दे च वध रहा है, डुबदा नहीं पिया, प्रभुता वध रही है, डुबदा नहीं पिया। नहीं तो कोई प्रभुता च डुबे हुए ने, कोई धन संपदा दे डुबे हुए ने, कोई रूप रंग दे डुबे, ہم دے کھان تین ڈب دے مہاراج کے دن میں دیکھنا دنیا تے ڈبی ہی پئی گھر کوئی پئی ہے تو خیر مختصر میں عرض کرا جنم بچے دی طرح ہوتا ہے بچے کل کسی طرح دی بھی زندگی نہیں نہ سماجک نہ راجنیتک نہ دارو جنم ہویا ہے جیون کسی طرح دا نہیں ہے گردوارے آ گئے دھرم دی دنیا جنم تے ہویا ہے دھارمک جیون دے کل نہیں ہے دھارمک جیون تے کچھ گناہ دیکھڑا ہے سورج اپنا نور ونڈدا ہے سنسار وچ کرنا دے رہا ہے پرماتما دا پرکاش ہردے وچ پہنچدا ہے گناہ دے رہا ہے گناہ تو پتا چلدا ہے اتھے چاننا ہے ساری روشنی سورج دی ہے سارے گن پرماتما دے نے سب گن تیرے میں نانی کو ون گن کیتے بھگت نہ ہو میرے گھر وچ چاننا ہے پر چاننا تے سورج دے رہا ہے میرا تین اگر ہردے دے گن آ جان گن پرماتما دے ٹھیک ہے گن روشنی نے اوگن اندھیرا ہے جتنے اوگن ہون گے اتنا ہی وہ بھٹکتا ہوا منک ہوے گا اندھیرا ہو گا جتنا گن ہون گے اتنا ہی وہ زندگی دے چاننا ہوے گا پرکاش ہوے گا اور جیون صحیح مارگ پہ چل رہا ہوئے گا تو میں پھر دوہراواں دھن گرو ارجن دیو جی مہاراج کہندے نے ہے پربھو میں تیرے مارگ تے چلتے پیا تو چل دی کی ہے سرت چل دی ہے تسی چل کے آ گئے شریر چل کے آ گئے پیر چل کے آ گئے نے ادھے نال حاضری اسی بھری ہے اسی گرو دی حضوری چ نہیں گئے گرو دی حضوری چ سرت جاندی ہے شبد نال سرت جڑے گئے ہاتھ پیر نہیں جڑتے اس واسطے حاضری بھرنا ہور گل ہے گرو دی حضوری وچ چلے جانا ہور گل ہے اگر 10,000 بندے حاضری پہ بھر دین گرو دی حاضری پہ بھر دین ایک دو بندے ہون گے جنہاں نوں گرو دی حضوری نصیب ہو گئی کلگی در پتا دے رسنا تو اے بول نکلیا سی حاضر غیر حاضر غیر حاضر حاضر شاید جنہاں نے ساکھی سنی حاضر غیر حاضر غیر حاضر حاضر جتنے بیٹھے سن انہوں نے سرت اتنے نہیں سی دھیان اتنے نہیں سی سرت شبد دچ نہیں سی حاضر غیر حاضر کچھ نہیں پہنچ سکے سن انہوں دا دھیان اتنے سی غیر حاضر حاضر چلنا تے سرت نے نہ سرت اگر شبد دی طرف چل پئی ہے تو میں اے بھی دوہرا دیاں تاکہ گل پوری سمجھ دے چاہے سرت دے تین ارتھ نے سرت سننا سرت سمجھنا سرت جڑنا سروتے شبد تو بنے ہیں سرت بھئی یہ تے سروتا ہے یہ تے سرت دے چ ہے سن رہے ہیں ایک سیکنڈ دے چ تین گھٹناواں گھٹدیاں نے ایک کوئی سمے سرت سننا سرت سمجھنا سرت جڑنا یہ تے سروتا ہے سرت دے چ ہے اگر یہ سرت دے چ ہے تو انہوں سرت آ جائے گی اگر سرت آ گئی تو سرت جڑ جائے گی سرت سننا سرت سمجھنا سرت جڑنا یہ تین گھٹناواں ایک سیکنڈ دے گھٹ گئے جس وقت منک سندا ہے اسی وقت ہی سمجھ آ جاندی ہے اسی وقت ہی جڑ جاندا ہے یہ گھٹنا ایک سیکنڈ دے گھٹ گئی ایک سیکنڈ دے گھٹ گئی ادھر زبان نے آکھیا واہ گرو ادھر من نے سنے ادھر من نے سنیا ادھر من نو سمجھ آ گئی ادھر من نو سمجھ آئی من شبد وچ لین ہو گیا جڑ گیا من تو جوت سروپ ہے اپنا مول پچھان جڑ گیا جوتی جوت رلی سمپورن اے جوت دے جوت ہو جیون یاترا سمپورن ہو گئی ہوں دی ایک چھن دے چھے نرماؤن کیرتن گاو کرتے کا نمک سمرت جت چھوٹے نمک ਨਿਮਕ ਇੱਕ ਸੈਕਿੰਡ ਹੈ। ਇੱਕ ਚਿੱਤ ਜੈ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿਨ ਇੱਕ ਨਿਮਕ, ਇਹਨੂੰ ਅਤ ਕਥਨੀ ਨਾ ਸਮਝ ਲੈਣਾ। ਕਿਸੇ ਕਮਰੇ ਵਿੱਚ 50 ਸਾਲ ਦਾ ਅੰਧੇਰਾ ਹੋਵੇ, ਗੁੱਪ ਅੰਧੇਰਾ ਹੋਵੇ, ਉਸ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ, ਬੱਤੀ ਜੁਲਾਈ ਲੱਗ ਗਿਆ। ਜਨਮਾਂ ਜਨਮਾਂਤਰਾਂ ਦੇ ਪਾਪ, ਦੁੱਖ, ਸੰਤਾਪ ਤੇ ਅੰਧੇਰਾ, ਇਹਨੂੰ ਕੱਢਣ ਵਾਸਤੇ ਕਈ ਜਨਮ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ। ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ, ਇੱਕ ਦਮ ਦੇ ਟਿਕ ਜਾਓ, ਖੁਦਾ ਹਾਜ਼ਰ ਨਾਜ਼ਰ। ਤੇ ਇੱਕ ਦਮ ਹੀ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਗੂੰਜਣੀਆਂ ਮਨੋ ਮਚਿੰਦਰੀਆਂ। ਮੈਂ ਪਾਣੀ ਹੁਣ ਪੀਵਾਂ, ਪਿਆਸ ਕੱਲ ਮਿਟੇਗੀ ਕਿ ਹੁਣੇ ਮਿਟਦੀ? ਮੈਂ ਭੋਜਨ ਹੁਣ ਛਕਾਂ, ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ? ਮੈਂ ਨਾਮ ਹੁਣ ਜਪਾਂ, ਫਲ ਅਗਲੇ ਜਨਮ ਵਿੱਚ ਮਿਲੇਗਾ? ਸਾਲ 2 ਸਾਲ ਬਾਅਦ ਮਿਲੇਗਾ? ਇਹਨਾਂ ਗੱਲਾਂ ਨੇ ਮਨੁੱਖ ਨੂੰ ਨਿਰਾਸ਼ ਕੀਤਾ ਹੋਇਆ। ਇਹ ਵੀ ਮੈਂ ਅਰਜ਼ ਕਰਾਂ, ਐਸੀ ਗੱਲ ਨਹੀਂ ਹੈ। ਐਕਰ ਕਰੇ ਸੋ ਐਕਰ ਪਾਏ ਮਹਾਰਾਜ ਦਾ ਤਤ ਛੇ ਛੇ। ਟੁੱਕ ਦਮ ਕਰਾਰੀ ਜੋ ਕਰੋ, ਇੱਕ ਦਮ ਵਿੱਚ ਕਿਧਰੇ ਟਿਕ ਜਾਓ, ਹਾਜ਼ਰ ਹਜ਼ੂਰ ਖੁਦਾ। ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ। ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ। ਲੋਕੀ ਕਹਿੰਦੇ ਨੇ, ਕੋਈ ਨੀ, ਸਹਿਜੇ ਸਹਿਜੇ ਹੋ ਜਾਏਗਾ, ਗਾਸੀ ਲੱਗ ਜਾਂਦੀ ਹੌਲੇ ਹੌਲੇ। ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ, ਤੇ ਉਹ ਡਾਕਟਰ ਨੂੰ ਕਹਿੰਦਾ, ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ 2 ਮਹੀਨਾ ਤੜਪਦਾ ਰਹਾਂ। ਕਹਿੰਦਾ, ਛੇਤੀ ਕਰ, ਜਲਦੀ ਠੀਕ ਕਰ। ਵਿਕਾਰਾਂ ਦਾ, ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ, ਹੌਲੇ ਹੌਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਇਹ ਠੀਕ ਨਹੀਂ ਹੋਣਾ ਚਾਹੁੰਦਾ। ਇਹ ਰੋਗੀ ਰੋਗ ਨਾਲ ਵੀ ਮੋਹ ਕਰ ਬੈਠਾ। ਮਨੋ ਚਿੰਤਕ ਐਸਾ ਕਹਿੰਦਾ, ਲੰਬੀ ਬਿਮਾਰੀ ਵਿੱਚ ਜੀਣ ਵਾਲੇ ਮਰੀਜ਼ ਬਿਮਾਰੀ ਨਾਲ ਸਹਿਮਤ ਹੋ ਕੇ ਜੀਵਦੇ ਨੇ ਔਰ ਨਿਰਾਸ਼ ਹੋ ਜਾਂਦੇ ਨੇ ਵੀ ਠੀਕ ਨਹੀਂ ਹੋਵਾਂਗੇ। ਕੋਈ ਦੱਸੇ ਵੀ ਸਹੀ ਉਹਨਾਂ ਨੂੰ, ਇਹ ਦਵਾਈ ਲੈ ਲਓ, ਇਹ ਦਵਾਈ ਲੈ ਲਓ, ਉਹਨਾਂ ਦੇ ਅੰਦਰ ਨਿਰਾਸ਼ਾ, ਰੋਗ ਵਿੱਚ ਜੀਣ ਦੀ ਆਦਤ ਬਣ ਗਈ, ਵਿਕਾਰਾਂ ਦੇ ਜੀਣ ਦਾ ਸੁਭਾਅ ਬਣ ਗਿਆ, ਹੁਣ ਠੀਕ ਹੋਣ ਦਾ ਖਿਆਲ ਵੀ ਨਹੀਂ ਔਰ ਠੀਕ ਹੋ ਸਕਾਂਗੇ ਐਸਾ ਭਰੋਸਾ ਵੀ ਨਹੀਂ ਪੈਂਦਾ। ਨਹੀਂ ਠੀਕ ਹੋ ਸਕਾਂਗੇ, ਇਹਦੇ ਵਿੱਚ ਜੀਵਣਾ ਪਏਗਾ। ਜੈਸੇ ਜਰਮਨੀ ਦੇ ਪ੍ਰਸਿੱਧ ਡਾਕਟਰ ਹੋ ਗੁਜ਼ਰੇ, ਫਰਾਇਡ ਨੇ ਕਿਹਾ, ਹੰਕਾਰ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ ਜੀਣਾ ਪਏਗਾ, ਇਹਦਾ ਕੋਈ ਇਲਾਜ ਨਹੀਂ। ਥੋੜਾ ਜਿਹਾ ਇਹਨਾਂ ਨੂੰ ਮਦਨ ਕੀਤਾ ਜਾ ਸਕਦਾ, ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ। ਇਹ ਜੀਵਨ ਨੂੰ ਛੱਡ ਨਹੀਂ ਸਕਦੇ, ਇਹਨਾਂ ਦੇ ਜੀਵਣਾ ਹੀ ਪਏਗਾ। ਯੂਰਪ ਦੇ ਪੜ੍ਹੇ ਲਿਖੇ ਬੰਦਿਆਂ ਨੂੰ ਇਸ ਫਰਾਇਡ ਨੇ ਬੜਾ ਨਿਰਾਸ਼ ਕੀਤਾ, ਜੀਵਣਾ ਹੀ ਪਏਗਾ, ਇਹਦੇ ਜੀਵਣਾ ਪਏਗਾ। ਉਹਨੇ ਐਲਾਨੀਆਂ ਕਿਹਾ, ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਵਿੱਚ ਰਾਮ ਹੈ। ਕਹਿੰਦਾ, ਨਹੀਂ, ਮਨ ਵਿੱਚ ਕਾਮ ਹੈ। ਮਨ ਵਿੱਚ ਨਿਰੰਕਾਰ ਹੈ। ਕਹਿੰਦਾ, ਕਤਾ ਹੀ ਨਹੀਂ, ਮਨ ਵਿੱਚ ਹੰਕਾਰ ਹੈ। ਪੁੰਜ ਕਹਿੰਦਾ, ਕਹਿੰਦਾ ਮੈਂ ਮਨ ਨੂੰ ਖੋਲ ਕੇ ਦੇਖਿਆ, ਸਿਵਾਏ ਹੰਕਾਰ ਤੋਂ ਹੋਰ ਕੁਛ ਵੀ ਨਹੀਂ। ਮੈਂ ਮਨ ਨੂੰ ਖੋਲ ਕੇ ਦੇਖਿਆ, ਸਿਵਾਏ ਵਾਸ਼ਨਾ ਤੋਂ ਹੋਰ ਕੁਛ ਵੀ ਨਹੀਂ। ਮੈਂ ਮਨ ਨੂੰ ਖੋਲ ਕੇ ਦੇਖਿਆ, ਕਹਿੰਦਾ ਸਿਵਾਏ ਕੰਮ ਤਾਂ ਹੋਰ ਕੁਛ ਨਹੀਂ। ਐਵੇਂ ਕਹੀ ਜਾਂਦੇ ਨੇ, ਰਾਮ ਹੈ ਰਾਮ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਸੀਮਾ ਤੱਕ ਉਹ ਠੀਕ ਕਹਿੰਦਾ, ਇੱਕ ਸੀਮਾ ਤੱਕ। ਜੈਸੇ ਸਾਗਰ ਦੇ ਉੱਪਰ ਉੱਪਰ ਤੇ ਲਹਿਰਾਂ ਨੇ, ਜਾਂ ਕੁਝ ਲੱਭਣਗੀਆਂ ਮਛਲੀਆਂ ਨੇ, ਸੰਖ ਨੇ, ਸਿਪੀਆਂ ਨੇ, ਮੋਤੀ ਤੇ ਗਹਿਰੇ ਕਰਦੇ ਕਿਸੇ ਕਿਸੇ ਦੇ ਹੱਥਾਂ ਦੇ ਉੱਪਰ ਉੱਪਰ ਤੇ ਵਾਕਈ ਮਨ ਵਿੱਚ ਖਾਹਿਸ਼ਾਂ ਨੇ, ਕਾਮਨਾਵਾਂ ਨੇ, ਵਾਸ਼ਨਾਵਾਂ ਨੇ, ਜੋ ਬਹੁਤ ਗਹਿਰੇ ਡੁਬਕੀ ਲਾ ਲੈਂਦੇ ਨੇ, ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ। ਤਨ ਮੈਂ ਮਨੁਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ, ਤਨ ਵਿੱਚ ਮਨ ਹੈ, ਮਨ ਵਿੱਚ ਸੱਚ। तन विच मन है, मन विच प्रभु है, मन तो जोत स्वरूप है, अपना मूल पछाण, खेड सारी पहचान आती है, पहचान आती है। जिसनों मैं नहीं जानता वो नहीं है, जिसनों मैं नहीं समझता वो नहीं है, जो मेरे चेते च नहीं वो नहीं है, जो मेरी सिमरती च नहीं वो नहीं है, जो मेरी समझ दे च नहीं वो नहीं है। धन गुरु अर्जन देव जी महाराज कहते हे प्रभु, चलते पिया तेरे मार्ग थे, पर उस बच्चे की तरह जिसने अज चलना सीखे। दो साल बाद, ढाई साल बाद, डेढ़ साल बाद बच्चे चल देने, पैर पुट देने, खड़े होने। कि चार पांच साल का बच्चा हो ते बच्चा चले ना, मां बाप नूं चिंता हो जाती है। गल की है, बच्चा खड़ा नहीं होता, पैर नहीं पुटता। चार साल का हो गया, पांच साल का हो गया, डॉक्टरों को ले जाने, वैद को ले जाने, तीन साल का हो गया, चार साल का हो गया, मुंह अक्खर नहीं निकलते, बोलता नहीं, मां बाप नूं चिंता हो जाती है। गुजरात जिधर भूकंप आए ना, जिस दिन बच्चे की जबान चो पहला बोल निकलता है, अक्सर मां ही निकलता है, घर विच खुशियां मनाईया जाए, घर विच प्रसाद वंडदे ने, मिठाइयां वंडदे ने, नचदे ने, टपदे ने, बच्चा बोलन लग गए। जिस दिन बच्चा कदम पुटे, तमिलनाडु के लोग, कर्नाटका के लोग भी खुश होते हैं, बच्चे ने कदम पुटे, चलन लग गए। चलो एक कदम ही सही, कदम तो पुटे, खड़ा तो होए, खुश हो जाते हैं। कोई थी 40 साल तो गुरुद्वारे आ रहे होवे ते अजे भी सुरत नहीं चली शब्द दी तरफ, यकीन जानो गुरु नूं भी चिंता हो जाती है। गल की है, इन्ने चिर हो गया गुरुद्वारे आउंदे, 50 साल हो गया गुरुद्वारे आउंदे, अजे भी अमृत वेले उठ के रसना वाहेगुरु वाहेगुरु नहीं जपदे, गुरु नूं भी चिंता हो जाती है, इन्हूं बोलना ही नहीं आया। बाबा बोलना क्या कहिए, जैसे राम नाम रव रही, इन्हू बोलना ही नहीं आया, ये बोलता ही नहीं, 50 साल का हो गया बोलता नहीं, फिर ये 30-35 साल हो गए ने, इन्हों चलता ही नहीं, चलना ते सुरत ने, जपना ते रसना ने, रसना नाम जपो तब मतिए, इन बिद अमृत पाओ, जपना रसना ना लो। और जपण दे जो ढंग इस्तेमाल करना है गुरु नानक ने दस दिता है, गाविए सुनिए मन रखिए, जबान गायन करे ते मन सुने, मन स्रोता बने, जबान वक्ता बने। अगर जबान वक्ता बन के मन स्रोता बन गया, ये पुरुष पहुंच गए। जबान वक्ता ते बनी है, मन स्रोता नहीं बने, ये चलते पे पहुंचे कोई, जबान वक्ता ही नहीं बने, जपदा ही नहीं। ते उस बच्चे की तरह होया, चार पांच साल का हो गया, मुंह बोल नहीं निकलते पे, मां बाप नूं चिंता है, गल की है बोलता नहीं। धन गुरु अर्जन देव जी महाराज कहते ने, भुज बल वीर ब्रह्म सुख सागर, गरत परत गह लो अंगुरिया। हे प्रभु, चलते पिया मैं तेरे मार्ग ते, पर की करा, डिगदा चलना, डिगदा चल, डिगना की है ते चलना की है। सत्संग विच आया चल पिया, कुसंगत विच बैठा है डिग गए। सच बोले है चल पिया, झूठ बोल रहे है डिग पे। दान कीता है चल पे है, बेईमानी कर रहे है डिग पे। अमृत दी प्यास पैदा हुई है चल पे है, शराब दी तलब जाग पई है डिग पे। जिंदगी भर ये चलना डिगना यही आंदा। हाथ विच गुटका है चल पे है, पर गंदे गीत अलाप रहे है डिग पे। तुसी देख सकते हो, चल देने डिग देने चल दे, सारी जिंदगी चल पैने डिग पैने। ਕਦਮ ਅੱਗੇ ਤਰਫ ਉੱਡਦੇ ਡਿੱਗਦੇ ਪਿੱਛੇ ਦੀ ਤਰਫ ਫਿਰ ਉੱਥੇ ਹੀ ਆ ਜਾਂਦੇ ਨੇ ਜਿੱਥੋਂ ਚੱਲੇ। ਹੁਣ ਸਾਰਾ ਦਿਨ ਕੋਈ ਮਨੁੱਖ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਪੁੱਟੇ ਕਿੱਥੇ ਪਹੁੰਚੇਗਾ? ਕਿਧਰੇ ਪਹੁੰਚੇਗਾ? ਚੱਲ ਚੱਲ ਕੇ ਥੱਕੇਗਾ, ਚੱਲ ਚੱਲ ਕੇ ਟੁੱਟੇਗਾ, ਪਹੁੰਚੇਗਾ ਕਿਧਰੇ ਨਹੀਂ। ਦਾਅਵੇ ਨਾਲ ਮੈਂ ਕਹਿ ਸਕਦਾ 40-40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ, 40 ਸਾਲ ਪਹਿਲੇ ਕ੍ਰੋਧੀ ਸਨ, ਅੱਜ ਵੀ ਕ੍ਰੋਧੀ ਨੇ। 40 ਸਾਲ ਪਹਿਲੇ ਲੋਭੀ ਸਨ, ਅੱਜ ਵੀ ਲੋਭੀ ਨੇ। 40 ਸਾਲ ਪਹਿਲੇ ਝੂਠੇ ਸਨ, ਅੱਜ ਵੀ ਝੂਠੇ ਨੇ। ਔਰ 40 ਸਾਲ ਪਹਿਲੇ ਵਾਸ਼ਨਾ ਦੇ ਭਰੇ ਹੋਏ ਸਨ, ਅੱਜ ਵੀ ਨੇ। ਕੱਲ ਤੇ ਕੁਛ ਵੀ ਨਾ ਬਣੇ, ਮਿਹਨਤ ਤੇ ਬੜੀ ਕੀਤੀ, ਥੱਕੇ ਵੀ ਨੇ, ਟੁੱਟੇ ਵੀ ਨੇ। 40 ਸਾਲ ਪਹਿਲੇ ਹੰਕਾਰੀ ਸਨ, ਅੱਜ ਵੀ ਹੰਕਾਰੀ ਨੇ। ਖੇਡ ਤੇ ਕੁਛ ਵੀ ਨਾ ਚੱਲੇ ਨੇ, ਚੱਲ ਚੱਲ ਕੇ ਥੱਕੇ ਨੇ, ਟੁੱਟੇ ਨੇ, ਪਹੁੰਚੇ ਕਿਧਰੇ ਵੀ, ਕਿਧਰੇ ਵੀ। ਸਾਹਿਬ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ। ਹੇ ਪ੍ਰਭੂ, ਮੈਂ ਤੇ ਚੱਲਦਾ ਤੇ ਡਿੱਗਦਾ, ਤੂੰ ਮੇਰ ਕਰ, ਤੂੰ ਮੇਰੀ ਬਾਂਹ ਪਕੜ। ਤਾਂ ਹੀ ਖੇਡ ਬਣੇ। ਦਾਸ ਗੋਬਿੰਦ ਫਤਿਹ ਸਤਿਗੁਰ ਕੀ ਬਾਹਾਂ ਦੇ, ਬਾਹਾਂ ਦੇ ਮੋਹੇ ਨਿਸਤਾਰ। ਗੁਰੂ ਗੋਬਿੰਦ ਸਿੰਘ ਜੀ, ਹੇ ਪ੍ਰਭੂ ਆਪਣੀ ਬਾਂਹ ਦੇ, ਆਪਣੀ ਬਾਂਹ ਪਕੜਾ ਤੇ ਡਿੱਗਣ ਤੋਂ ਬਚੀਏ। ਗਰਤ ਪਰਤ ਗਹਿ ਲਿਓ ਅੰਗੁਰੀਆ, ਮੇਰੀ ਉਂਗਲ ਪਕੜ, ਮੇਰੀ ਬਾਂਹ ਪਕੜ, ਨਹੀਂ ਤਾਂ ਮੈਂ ਤੇ ਡਿੱਗਦਾ, ਮੈਂ ਨਹੀਂ ਚੱਲ ਸਕਦਾ। ਅੱਗੋਂ ਸਾਹਿਬ ਕਹਿੰਦੇ ਨੇ ਸਰਵਨ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟੁੱਟ ਪਿੰਗੋਰੀਆ। ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਣ। ਮਨੁੱਖ ਕੋਲ ਜਿਹੜੇ ਕੰਨ ਨੇ, ਇਹ ਪੁੱਤਰ ਨੂੰ ਸੁਣ ਸਕਦੇ ਨੇ, ਮਿੱਤਰ ਨੂੰ ਸੁਣ ਸਕਦੇ ਨੇ, ਪਤਨੀ ਨੂੰ ਸੁਣ ਸਕਦੇ ਨੇ, ਪਤੀ ਨੂੰ ਸੁਣ ਸਕਦੇ ਨੇ, ਭਰਾ ਨੂੰ ਸੁਣ ਸਕਦੇ ਨੇ, ਮਿੱਤਰਾਂ ਨੂੰ ਸੁਣ ਸਕਦੇ ਨੇ, ਗੁਰੂ ਨੂੰ ਨਹੀਂ ਸੁਣਦੇ। ਇਹ ਹਕੀਕਤ ਹੈ ਮਹਾਰਾਜ। ਮੇਰੇ ਕੋਲ ਉਹ ਕੰਨ ਨਹੀਂ, ਸਤਿਗੁਰ ਕਹਿੰਦੇ, ਜੋ ਤੈਨੂੰ ਸੁਣ ਸਕਾਂ। ਸਰਵਨ ਸੁਰਤ, ਮੇਰੇ ਕੋਲ ਉਹ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ। ਮੇਰੇ ਬੋਲ ਪੁੱਤਰਾਂ ਤੱਕ ਪਹੁੰਚਦੇ ਨੇ, ਪਰਿਵਾਰ ਤੱਕ ਪਹੁੰਚਦੇ ਨੇ, ਮਿੱਤਰਾਂ ਤੱਕ ਪਹੁੰਚ ਜਾਂਦੇ ਨੇ, ਪੜੋਸੀਆਂ ਤੱਕ ਪਹੁੰਚ ਜਾਂਦੇ ਨੇ। ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ, ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੁੰਚਾ। ਪਹੁੰਚਦੀ ਇਹ ਗੱਲ ਰੱਬ ਤੱਕ ਵੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤ ਪਰਵਾਸ ਮਗਰ ਰੱਖਦੀ ਹੈ। ਜਾਂ ਕਾ ਕਿਹਾ ਦਰਗੇ ਚਲੇ। ਮਹਾਰਾਜ ਕਹਿੰਦੇ ਜਿਹਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ, ਪਰਮਾਤਮਾ ਸੁਣਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਜੀਓ। ਮੈਂ ਤੇਰੇ ਕੰਨ ਦੇ ਚ ਗੱਲ ਕਰਨੀ ਹੈ, ਮੈਂ ਥੋੜੀ ਕਰਨੀ, ਤੂੰ ਸੁਣ ਤੇ ਮੈਂ ਬੋਲ। ਭਗਤ ਬੋਲਦੇ ਨੇ, ਪ੍ਰਭੂ ਸੁਣਦਾ, ਕਿਉਂ? ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ। ਦਿਲ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਦਿਲ ਤੱਕ, ਨਹੀਂ ਪਹੁੰਚਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤ ਪਰਵਾਸ ਮਗਰ ਰੱਖਦੀ ਹੈ। ਸਾਹਿਬ ਕਹਿੰਦੇ ਸਰਵਨ ਸੁਰਤ ਨੈਣ ਸੁੰਦਰ ਨਹੀਂ, ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਨੇ। ਜੋ ਪਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ, ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ, ਇਤਨੀਆਂ ਸੁੰਦਰ ਹੋ ਜਾਂਦੀਆਂ ਨੇ। ਉਹੀ ਨੇਤਰ ਖੂਬਸੂਰਤ ਜਿਨ੍ਹਾਂ ਚ ਪਰਮਾਤਮਾ ਵਸਦਾ ਹੈ, ਉਹ ਨੇਤਰ ਤੇ ਕਰੂਪ ਨੇ, ਮਹਿਲੇ ਨੇ, ਜਿਨ੍ਹਾਂ ਦੇ ਅੰਦਰ ਵਾਸ਼ਨਾ ਹੈ, ਜਿਨ੍ਹਾਂ ਦੇ ਅੰਦਰ ਅਨਰਥ ਹੈ। ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ। ਇਸ ਸ਼ਬਦ ਦਾ ਅਨੁਵਾਦ ਕੀਤਾ ਹੈ ਭਾਈ ਗੁਰਦਾਸ ਜੀ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਮੇਰੇ ਦੇਖੇ, ਮੇਰੀ ਸਟੱਡੀ ਦੇ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ, ਜਾਂ ਇੰਜ ਕਹਿ ਲਓ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਨੇ। ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗਿਆਨੀ ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ। ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਇਸ ਸਲੋਕ ਨੂੰ ਵੀ ਖੋਲਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਯੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ, ਪਵਨ ਨਾ ਹੋਏ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ, ਬੋਲਣਾ ਹੀ ਬੋਲਣਾ ਤੇ ਪਵਨ ਕਰਕੇ। ਦੇਹੀ ਮਾਟੀ ਬੋਲੇ ਪਵਨ, ਬੋਲਣ ਹਾਰ ਪਰਮ ਗੁਰ ਇਹ, ਬੋਲ ਕੇ ਹੀ ਸੰਬੰਧ ਜੁੜਦੇ ਨੇ, ਬੋਲ ਕੇ ਹੀ ਸੰਬੰਧ ਟੁੱਟਦੇ ਨੇ। ਕੁਛ ਐਸਾ ਬੋਲ ਹੈ, ਬੋਲ ਹੁੰਦਾ ਉਪਰਾ ਬੇਗਾਨਾ ਆਪਣਾ ਹੋ ਜਾਂਦਾ। ਕੁਛ ਜ਼ਬਾਨ ਚੋਂ ਐਸੇ ਬੋਲ ਨਿਕਲਦੇ ਨੇ, ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ। ਇੱਕ ਬੋਲ, ਇੱਕ ਬੋਲ, ਇੱਕ ਬੋਲ ਐਸਾ ਬੰਦੇ ਨੂੰ ਤਪਾ ਕੇ ਰੱਖ ਸਕਦਾ, ਸ਼ਾਇਦ ਸਾਰੀ ਰਾਤ ਤੜਪਦਾ ਰਹੇ। ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ, ਇੱਕ ਬੋਲ ਸ਼ਾਂਤ ਵੀ ਕਰ ਸਕਦਾ, ਸਕੂਨ ਵੀ ਦੇ ਸਕਦਾ। ਖੇਡ ਤੇ ਸਾਰੀ ਬੋਲਾਂ ਦੀ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ। ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਵੀ ਸਾਡੀ ਬੋਲਚਾਲ ਹੀ ਕੋਈ ਨਹੀਂ। ਉੱਥੇ ਸੰਬੰਧ ਜੁੜਦੇ ਨੇ ਬੋਲਣ ਕਰਕੇ, ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ। ਵਾਹਿਗੁਰੂ ਵਾਹਿਗੁਰੂ ਤਾਂ ਹੀ ਰਸਣਾ ਜਤ ਸਦ ਦੀ ਅੰਦਰ ਸਵਾਸ ਚੱਲਣ, ਪਵਨ ਹੈ। ਭਾਵੇਂ ਪਾਣੀ ਪਿਤਾ ਹੈ, ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ। ਐਸਾ ਕੁਛ ਬੋਲਣਾ ਹੈ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ, ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ, ਸੰਸਾਰ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨੇ ਨਾਲ ਭਰੇ ਹੋਏ ਸ਼ਬਦ ਨੇ। ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਮਨੁੱਖ 90% ਪ੍ਰਗਟ ਵੀ ਬੋਲਾਂ ਤੋਂ ਹੁੰਦਾ, ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ, ਗੁਣ ਔਗੁਣਾਂ ਦਾ ਪਤਾ ਹੀ ਨਹੀਂ ਚੱਲਦਾ। ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ, ਬੋਲ ਦੱਸ ਦਿੰਦੇ। ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ, ਕੱਖ ਨਹੀਂ ਪਤਾ ਚੱਲਦਾ। ਕੁਛ ਐਸਾ ਬੋਲਣਾ ਹੈ ਜਿਹਦੇ ਚ ਪਰਮਾਤਮਾ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਲੋਭ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਹੰਕਾਰ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਨਿਰੰਕਾਰ ਹੈ। ਤੋ ਇਸ ਤਰ੍ਹਾਂ ਦੇ ਬਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ, ਭੁਲੇਖਾ ਖਾ ਸਕਦਾ ਸੀ, ਭਾਈ ਗੁਰਦਾਸ ਖੋਲ ਲਏ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ, ਇਹਦੇ ਤਾਲੇ ਨੂੰ ਖੋਲ ਲਈ, ਸ਼ਬਦਾਂ ਨੂੰ ਖੋਲ ਲਈ। ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ, ਇਹਨੂੰ ਵੀ ਭਾਈ ਗੁਰਦਾਸ ਨੇ ਖੋਲਿਆ। ਭੁਜ ਬਲ ਵੀਰ, ਇਹ ਪਹਿਲੀ ਪੰਕਤੀ ਨੇ, ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਅੰਗੁਰੀਆ, ਸਰਵਨ ਸੁਰਤ ਨੈਨ ਸੁੰਦਰ ਨਹੀਂ, ਆਰਤ ਦੁਆਰ ਰਟੁੱਟ ਪਿੰਗੁਰੀਆ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਇਹ ਤੇ ਸਾਰੇ ਅੰਗ ਭੰਗ ਹੋ ਗਏ, ਇਸ ਨੂੰ ਖੋਲਦੇ ਨੇ ਭਾਈ ਗੁਰਦਾਸ ਜੀ, ਧਿਆਨ ਨਾਲ ਸੁਣਨਾ। ਭਾਈ ਸਾਹਿਬ ਕਹਿੰਦੇ ਨੇ, ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਗੁਰੂ, ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਕੋਈ ਨਹੀਂ, ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ, ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਕਹਿਵੇ ਕੋ ਨਾ ਸੁਰਤ ਨਾ ਸਰਵਨ ਸੁਣਵੇ ਕੋ, ਕੈਸੇ ਪ੍ਰੀਏ ਨਿਰਧ ਗੁਣ ਸੁਣੀਏ ਸੁਣਾਈਏ। ਹੇ ਗੁਰੂ, ਤੇਰੇ ਤੱਕ ਮੈਂ ਬੋਲ ਪੁਚਾ ਸਕਾਂ ਜ਼ਬਾਨੀ ਕੋਈ ਨਹੀਂ, ਪਰ ਤੇਰੇ ਬੋਲ ਮੈਂ ਸੁਣ ਸਕਾਂ ਮੇਰੇ ਕੋਲ ਕੰਨ ਨਹੀਂ ਕੋਈ ਨਹੀਂ। ਭਾਈ ਗੁਰਦਾਸ, ਕਹਿਵੇ ਕੋ ਨਾ ਸੁਰਤ ਨਾ ਸਰਵਨ ਸੁਣਵੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਹੁਣ ਮਨ ਲੇਵਲ ਆਈਏ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਭਾਈ ਸਾਹਿਬ, ਭਾਈ ਗੁਰਦਾਸ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ, ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨੇ। ਧਿਆਨ ਨਾਲ ਸੁਣਨ ਵਾਲੀ, ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ, ਗੁਰੂ ਕਹਿੰਦਾ ਠੀਕ ਨਹੀਂ ਹੈ, ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ ਨਹੀਂ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮੱਥਾ ਟੇਕਣ ਦਾ ਮਤਲਬ ਇੰਨਾ ਹੀ ਹੈ, ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਗੱਲ ਖਤਮ, ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ, ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ, ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ। ਔਰ ਸਹੀ ਹੈ, ਇਹ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਤੂੰ ਆਪਣੇ ਵਿਚਾਰ ਮੈਨੂੰ ਦੇ। ਔਰ ਗੁਰੂ ਕਹਿੰਦਾ ਵੀ ਹੈ, ਗੁਰ ਕੀ ਮਤ ਤੋਂ ਲੇਕੀਆਂ ਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ, ਮੇਰੀ ਮਤ ਨਾਲ ਨਹੀਂ ਹੋ ਸਕਦੀ। ਕਹਿੰਦੇ ਨੇ, ਮਨੁੱਖ ਨੂੰ ਆਪਣੇ ਸਰੀਰ ਨਾਲ, ਧਨ ਸੰਪਦਾ ਨਾਲ, ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਹੁੰਦਾ ਜਿਤਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ। ਆਪਣੇ ਵਿਚਾਰਾਂ ਨਾਲ ਮੋਏ ਮਨੁੱਖ ਕਹਿ ਵੀ ਦਿੰਦਾ, ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ। ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ, ਵਿਚਾਰਾਂ ਨੂੰ ਸੱਟ ਲੱਗ ਗਈ ਬਰਦਾਸ਼ਤ ਨਹੀਂ। ਇਹਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ, ਇਹਨੇ ਮੇਰੇ ਵਿਚਾਰਾਂ ਨੂੰ ਚੋਟ ਪਹੁੰਚਾਈ ਗਈ, ਇਹਨੇ ਮੇਰੀ ਸੋਚਣੀ ਨੂੰ ਚੋਟ ਪਹੁੰਚਾਈ ਗਈ, ਇਹਨੇ ਮੈਨੂੰ ਬੜਾ ਦੁਖੀ ਕੀਤਾ। ਇਹਦਾ ਮਤਲਬ ਹੈ, ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਮਮਤਾ ਹੈ, ਜੀਵਨ ਭਰ ਮਮਤਾ ਰਹਿੰਦੀ, ਪਰ ਕਈ ਦਫ਼ਾ ਜਦ ਬਿਰਧ ਹੋ ਜਾਂਦਾ, ਬੁੱਢਾ ਹੋ ਜਾਂਦਾ, ਉਦੋਂ ਕਹਿੰਦਾ, ਇਹ ਗੁਰੂ ਇਹ ਮੇਰੀ ਮਤ ਹੁਣ ਲੈ, ਤੂੰ ਆਪਣੀ ਮਤ ਮੈਨੂੰ ਦੇ। ਪਰ ਗੁਰੂ ਕਹਿੰਦਾ, ਹੁਣ ਤੇਰੇ ਕੋਲ ਮਤ ਰਹੀ ਵੀ ਹੈ ਤੇ ਸਾਰੀ ਗਵਾ ਕੇ ਆ ਗਏ, ਸਤਨਾ ਕਾ ਮਤ ਹੀਣ ਅਸੂਆਂ ਕਾ ਵਿਵਹਾਰ ਨਾ ਪਾਵੇ, ਰਹੀ ਕਿੱਥੇ। ਇਸੇ ਵਾਸਤੇ ਤੁਹਾਨੂੰ ਇਹ ਸ਼ੇਰ ਚੇਤੇ ਹੋਵੇਗਾ, ਸ਼ੇਖ ਸਾਦੀ ਸਾਹਿਬ ਨੇ ਕਿਹਾ, ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀ, ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼ਦਾਸ। ਜਿਹੜਾ ਜਵਾਨੀ ਦੇ ਗੁਨਾਹਾਂ ਤੋਂ ਤੌਬਾ ਕਰੇ, ਸ਼ੇਖ ਸਾਦੀ ਸਾਹਿਬ ਕਹਿੰਦੇ ਉਹਦੀ ਸੀਰਤ ਤੇ ਪੈਗੰਬਰਾਂ ਜੈਸੀ ਤੇ ਪੈਗੰਬਰ, ਜਵਾਨੀ ਤੇ ਗੁਨਾਹਾਂ ਤੋਂ ਤੌਬਾ, ਜਵਾਨੀ ਤੇ ਸ਼ੀਲ ਤੇ ਸੰਜਮ, ਜਵਾਨੀ ਤੇ ਆਪਣੇ ਆਪ ਤੇ ਕਾਬੂ, ਇਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ। ਵਕਤ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼, ਕਿਉਂ ਨਹੀਂ ਮੰਨਦੇ? ਦਲੀਲ ਦਿੱਤੀ ਹੈ, ਇੱਕ ਬੁੱਢਾ ਬਗਿਆੜ ਅਗਰ ਇਹ ਆਖੇ, ਇਹ ਭੇਡੋ ਇਹ ਬੱਕਰੀਓ ਤੁਸੀਂ ਮੈਥੋਂ ਡਰੋ ਨਾ, ਮੈਂ ਤੁਹਾਨੂੰ ਪਕੜਨਾ ਛੋੜ ਦਿੱਤਾ ਹੈ, ਪਕੜਨਾ ਨਹੀਂ ਛੋੜਿਆ, ਉਸ ਤੋਂ ਪਕੜੀਆਂ ਨਹੀਂ ਜਾਂਦੀਆਂ। ਗਲਤ ਇਹਨੇ, ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ, ਕਤਾ ਹੀ ਨਹੀਂ, ਗੁਨਾਹ ਹੀ ਉਸਦਾ ਤਿਆਗ ਕਰਕੇ ਚਲੇ ਗਏ। ਗੁਨਾਹਾਂ ਨੇ ਬੈਠਣਾ ਸੀ, ਅੱਖਾਂ ਵਿੱਚ, ਰਸਨਾਂ ਵਿੱਚ, ਕੰਨਾਂ ਵਿੱਚ, ਹੱਥਾਂ ਵਿੱਚ, ਪੈਰਾਂ ਵਿੱਚ। ਇੱਥੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ ਨੇ, ਵਿਚਾਰੇ ਗੁਨਾਹ ਕਿੱਥੇ ਬੈਠਣ, ਕਿਹੜੀ ਥਾਂ ਤੇ ਬੈਠਣ? ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ ਪਤਾ ਹੀ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼। ਭਾਈ ਸਾਹਿਬ ਕਹਿੰਦੇ ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ। ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ, ਔਰ ਜੋ ਮੇਰੀ ਮਤ ਹੈ ਉਹ ਗੁਰੂ ਨਹੀਂ ਕਬੂਲ ਕਰਦਾ। ਜੋ ਮੇਰੀ ਸੋਚਣੀ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ, ਔਰ ਜੋ ਗੁਰੂ ਦੀ ਸੋਚਣੀ ਉਹ ਮੈਨੂੰ ਕਬੂਲ ਨਹੀਂ। ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ। ਨੇਚਲ ਹੋਏ ਕੈਸੇ ਉਨ ਮਨ ਲੈਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੇਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਅੰਗ ਅੰਗ ਟੁੱਟੇ ਆਇਆ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ, ਜ਼ਬਾਨ ਵੀ ਕੋਈ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ ਸਾਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਨਾ ਆਵਣ, ਤੇ ਪੱਥਰ ਤੇ ਬੰਦੇ ਵਿੱਚ ਫਰਕ ਹੀ ਹੈ। ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ। ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪਰਮਾਤਮਾ ਨਾਲ ਬੋਲ ਨਹੀਂ ਸਕਦਾ, ਆਪਣੇ ਬੋਲ ਪੁਚਾ ਨਹੀਂ ਸਕਦਾ, ਇਹਦੀ ਸੁਰਤ ਚੱਲੀ ਨਹੀਂ ਪਰਮਾਤਮਾ ਦੇ ਮਾਰਗ ਤੇ, ਕਮ ਸੇ ਕਮ ਧਾਰਮਿਕ ਤਲ ਤੇ ਬੰਦਾ ਪੱਥਰ ਹੀ ਹੋਰ ਕੀ ਹੈ। ਮੈਂ ਦੋ ਸ਼ਬਦਾਂ ਵਾਸਤੇ ਮਾਫ਼ੀ ਮੰਗ ਲਵਾਂ। ਬੜੇ ਬੜੇ ਇਕੱਠ ਧਾਰਮਿਕ ਸੰਮੇਲਨ ਮੈਂ ਦੇਖੇ ਨੇ, ਕੋਈ ਇੱਕ ਅੱਧ ਮਨੁੱਖ ਬੈਠਾ ਹੋਵੇ, ਕੋਈ ਦੋ ਚਾਰ ਬੈਠੇ ਹੋਣ, ਔਖੇ ਨਾ ਹੋਣਾ ਪੱਥਰ ਬੈਠੇ ਦਿਖਾਈ ਦਿੰਦੇ। ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ, ਮੈਂ ਥੱਲੇ ਕੀਤੀ ਸੀ, ਪਰ ਹੁਣ ਇਤਨਾ ਉਛਾਲ ਆ ਗਿਆ, ਆਊਟ ਆਫ ਕੰਟਰੋਲ ਹੋ ਗਿਆ। ਮੈਂ ਕਹਿ ਬੈਠਾ ਪੱਥਰ। ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ, ਸੁਣਿਆ ਤੁਸੀਂ ਕਹਿੰਦੇ ਹੋ ਅੱਲਾ ਤੇ ਰਾਮ ਇੱਕੋ ਹੀ ਹੈ। ਸਤਿਗੁਰ ਕਹਿਣ ਲੱਗੇ, ਕਿਹੜੀ ਸ਼ੱਕ ਦੀ ਗੱਲ, ਇੱਕੋ ਹੀ ਨੇ, ਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਫਿਰ ਚਲੋ। ਮਹਾਰਾਜ ਕਹਿਣ ਲੱਗੇ, ਚੱਲ ਹੁਣੇ ਹੀ ਚੱਲ, ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਚੱਲ ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ, ਚੱਲ ਪੈਣਾ, ਚੱਲ ਪੈਣਾ। ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ, ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਨਵਾਬ ਦੀ ਮਸਜਿਦ, ਔਰ ਨਵਾਬ ਦੇ ਨਾਲ ਜਾ ਰਿਹਾ। ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ, ਬਾਬੇ ਨੇ ਮਜ਼ਹਬ ਬਦਲ ਲਿਆ, ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦ੍ਰੋਪਦੀ ਸੀ, ਜਿਹਨੇ ਸ਼ਰਧਾ ਲਿਆਂਦੀ, ਜਿਹਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਧਾ ਲਿਆਂਦੀ, ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਜਿਸਨੇ ਸਭ ਤੋਂ ਪਹਿਲੇ ਗੁਰੂ ਨਾਨਕ ਤੇ ਸ਼ਰਧਾ ਲਿਆਂਦੀ ਉਹ ਬੇਬੇ ਨਾਨਕੀ ਸੀ। ਇੱਥੋਂ ਸਿੱਖੀ ਚੱਲੀ, ਖਦੀਜਾ ਤੋਂ ਇਸਲਾਮ ਚੱਲਿਆ। ਜੇ ਕਿਧਰੇ ਉਸਦੀ ਪਤਨੀ ਇਨਕਾਰ ਕਰ ਦਿੰਦੀ ਕਿ ਇਸਲਾਮ ਨਹੀਂ ਵਧਣਾ ਸੀ, ਇਹ ਵੀ ਮੈਂ ਅਰਜ਼ ਕਰ ਦਿਆ। ਉਹਨੇ ਕਬੂਲ ਕਰ ਲਿਆ, ਮੁਹੰਮਦ ਇਹ ਬੋਲ ਤੁਹਾਡੇ ਨਹੀਂ ਤੇ ਖੁਦਾ ਦੇ ਲੱਗਦੇ। ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ, ਖਦੀਜਾ ਤੂੰ ਠੀਕ ਜਾਣਿਆ, ਮੈਂ ਤੇ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਮੈਨੂੰ ਤੇ ਹੁਣ ਬੋਲਣਾ ਹੀ ਨਹੀਂ ਆਉਂਦਾ, ਪਤਾ ਨਹੀਂ ਖੁਦਾ ਕੀ ਬੋਲਣਾ। ਗੁਰੂ ਨਾਨਕ ਕਹਿੰਦੇ ਨੇ, ਹੋ ਆਖੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਨਹੀਂ ਬੋਲਦਾ, ਪਤਾ ਨਹੀਂ ਰੱਬ ਕੀ ਬੋਲਦਾ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਜੈਸੇ ਮੈਂ ਆਵੇ ਕਸਮ ਕੀ ਵਾਣੀ, ਫੈਸਲਾ ਕਰੀ ਗਿਆਨ ਵੇ ਲਾ ਲਾ। ਇਹ ਸ਼ਰਧਾ ਸਭ ਤੋਂ ਪਹਿਲੇ ਬੇਬੇ ਨਾਨਕੀ ਦੀ ਸੀ, ਸਿੱਖੀ ਉੱਥੋਂ ਚੱਲੀ। ਖੈਰ ਬਾਬਾ ਮਸਜਿਦ ਵਿੱਚ ਪਹੁੰਚ ਗਏ, ਕਤਾਰ ਵਿੱਚ ਖੜੇ ਹੋ ਗਏ, ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ, ਸਾਰਿਆਂ ਨੇ ਸਜਦਾ ਕੀਤਾ, ਗੁਰੂ ਨਾਨਕ ਖੜੇ ਖੜੇ ਰਹੇ। ਜਨਮ ਸਾਖੀ ਦੇ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ ਹੋਈ, ਵੱਖ ਵੱਖ ਢੰਗ ਨਾਲ ਲਿਖੀ। ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ, ਚੁੱਕੇ ਨਹੀਂ, ਕਿ ਨਮਾਜ਼ ਨਹੀਂ ਪੜ੍ਹ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ, ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ, ਸਭ ਗੱਲਾਂ ਹੀ ਗੱਲਾਂ ਨੇ, ਰਾਮ ਇੱਕੋ ਹੈ, ਅੱਲਾ ਇੱਕੋ ਹੈ। ਤੁਸੀਂ ਕਿਹਾ ਸੀ ਸਾਡੇ ਨਾਲ نماز پڑھو گے تسی تے نہیں پڑھے گی. مہاراج کہنے لگے ساڈا وعدہ سی تیرے نال نماز پڑھنی سی, تیرے نال مل کے گھوڑے نہیں خریدنے سن, تو تے کابل دے گھوڑے پیا خرید رہا, اپا گھوڑے نہیں خریدنے, اپا تے نماز پڑھنی سی. ساڈا وعدہ اے سی تیرے نال نماز پڑھنی, تیرے نال گھوڑے نہیں خریدنے, تو گھوڑے خریدتا پیا سی کہ نماز پیا پڑھتا سی. حیران ہو گیا نواب, نماز پڑھتا گھوڑے پیا خریدتا سی, کوئی مندر دے پوجا پاٹھ کردے ہیں اپنے گھوڑے خریدا, کوئی گردوارے بیٹھا کتھا کیرتن سنتے ہیں پاٹھ کردے ہیں اپنے اپنے گھوڑے لوگ خریدتے ہیں, کون گرو نال جڑتا, سب اپنے اپنے گھوڑے خریدتے ہیں, اپنی اپنی گلوں چ الجھے ہوئے ہوتے ہیں, اپنے اپنے جھمیلیاں دے پھسے پے ہوتے ہیں. کبھی کدائیں کوئی پرش پربھو کی استتی دے جڑے. ہوں اتے پرشن پیدا ہونا ہے وہ ہاتھ کہڑے نے جڑے سیوا کرتے, وہ پیر کہڑے نے جڑے چل پیندے, وہ زبان کہڑی, وہ اکھاں کہڑیاں نے. گرو نانک نے انہاں دا خلاصہ کیتا ہے, بھے کے چرن منکھ دے اندر سماج دا ڈر ہے, قانون دا ڈر ہے, لیکن پرماتما دا ڈر نہیں. صاحب کہنے ٹنڈا ہے دے کول ہاتھ ہی کوئی نہیں, پرماتما دا تے ڈر ہی نہیں, سماج تو ڈردا ہے, قانون تو ڈردا ہے, رب دا تے کوئی ڈر ہی نہیں, پرماتما دا واقعی ڈر نہیں. دیکھو گولک نو بھی تالے لائے نا, تین تین چار چار لائے, یہ مطلب چوری دے اتنے بھی ڈر ہے. کئی دفعہ ایسا دیکھے اگر ٹکٹاں تے جوڑے نہ رکھو تو پیری ننگی جانا پڑے گا, جوتیاں بھی نہیں لگ جائیں. کوئی رب دا ڈر تھوڑی, قانون تو ڈردا ہے, پولیس تے نہیں دیکھ رہی, سماج تو ڈردا ہے, دنیا تے نہیں دیکھ رہی, پرماتما تو نہیں ڈردا جو ہر جگہ دیکھتا. ویکھت سنت سدا ہے سنگے, میں مورخ جانے ہاں دوری, سدا ویکھدا. بھے کے چرن کر بھاو کے, پیر بھاونا دے بننا, بھاونا شبد دو اوستھاواں تو بنتا ہے, پریم تو تے بھروسے تو. جس تے بھروسہ ہے اس نال پریم ہے, جس نال پریم ہے اس تے بھروسہ ہے. کئی دفعہ بچے نال پریم تے بڑا ہے پر بچے تے بھروسہ نہیں, وہی ہر گل تے بھروسہ سی توڑی کر دیا, بچہ بچہ ہے بھروسہ نہیں ہوتا. کئی دفعہ کسی تے ساڈا بھروسہ تے پکا ہے بھائی بندہ قابل اعتبار ہے, بھروسے ہی ہو گئے, اس تے بھروسہ کیتا جا سکتا ہے, پر وہ کوئی پریم کا سمبند ہی نہیں, صرف بھروسے ہی ہو گئے. بھروسہ تے پریم جب دونوں کٹھے ہوتے ہیں انہوں کہتے ہیں بھاونا. کر بھاو کے, ہاتھ بنا بھاونا دے, پیر بنا پہ دے. پرماتما دا بھے ہوئے پیر غلط پاسے نہیں جانے, پرماتما دی بھاونا ہوئے ہاتھ غلط کرن گے بھی. بھے کے چرن کر بھاو کے, لوئن سرت کرے, اکھاں بنا گیان دیا سمجھ دیا, سرت دے تے ارتھ سمجھ دے, سمجھ دیا اکھاں بنا, لوئن سرت کرے. نانک کہے سیانیے ایوں کنت ملاوا, اس طرح ملاوا. اقبال کہندے نے دلے بھی نام بھی کر خدا سے طلب, کہ آنکھ کا نور دل کا نور نہیں, دلے بھی نام بھی کر خدا سے طلب, کہ آنکھ کا نور دل کا نور نہیں, علم میں بھی سرور ہے لیکن یہ وہ جنت ہے جس میں حور نہیں. ٹھیک ہے گیان بار دا اکشے گیان, وہ دیچ بھی کوئی گل ہوے گی پر رس تو ہی نہیں, کچھ بھی نہیں. گیان تے انبھو ہی ہوتا ہے جو اندروں جنم ہے تے اندر دی دنیا نو بدل دے. انبھو پرکاش لوئن سرت کرے, نانک کہے سیانیے ایوں کنت ملاوا. جتنے چر تک سمجھ دی اکھاں نہیں نے گستاخی معاف نیتر ہی نے, بھاونا نہیں ہے یہ ٹنڈا ہے, پہ نہیں ہے یہ لنگڑا ہے, امرت ویلے اٹھ کے جپدا نہیں ہے یہ تو گنگا ہے, یہ تو گنگا ہے. پرماتما دی بانی گرو دے بول سن لگے اندر اتساہ نہیں پیدا ہوتا ہے تو بہرا ہے یہ کتنے سنتا ہے یہ تو بہرا ہے مہاراج کہندے نے روہلا ٹنڈا اندلا کیوں گل لگے رائے پہلا بادشاہ بعد سدگرو نانک دیو جی مہاراج دا واک رولا ٹنڈا اندلا کیوں گل لگے رائے جو لنگڑا ہے ٹنڈا ہے اندھا ہے بہرا ہے گنگا ہے انو پرماتما کتوں نہ سکھ انگ انگ بھنگ رنگ روپ کل ہی نہیں بچے کل انگ نہیں ہاتھ ہیں کچھ نہیں کر سکتا زبان ہے نہیں بول سکتا سہجے سہجے اس نو بھوجن ملتا ہے دودھ ملتا ہے خوراک ملتی ہے ایک دن اس دے ہتھاں وچ طاقت آؤں گی کچھ کرن لگ پہ ایک دن اس دے پیراں وچ بل آ جاندا ہے چلن لگ پہ ایک دن قوت گویائی مل جاندی ہے بولن لگ پہ شریر دے یہ سارے گیان اندرے کرم اندرے کم کرن لگ پہ بھوجن دی شکتی نال وکاس سارا بھوجن تے کھڑا ہے روز روز بھجن کیتا جائے امرت ویلے اٹھ کے ہر امرت ویلے وتے کا بھیجیا بھگت کھائے خرچ رہے نکھٹے نہ واہگرو واہگرو جپدیا جپدیا ایک دن واہگرو دکھائی دین لگتا ہے ایک دن اس دے بول چاروں پاسے سنائی دین لگ پہ ایک دن اس دا دامن ہتھاں دے چاہ جاتا ہے ایک دن ایسا محسوس ہوندا سی کہ پرماتما دی گود وچ بیٹھ رہا یہ ساری توفیق ملتی ہے بھجن نال جیسے شریر دا سارا بل کی ہے بھوجن بھوجن نہ ملے کوئی اندرا وکست نہیں ہوئے گا منک دا شریر مر جائے گا پر بھجن روز روز نہ ہوئے وہ اکھا نہیں ملن گیا جو پرماتما نو ویک سکتے ہیں وہ کن بھی نہیں ملن گے جو سن سکتے ہیں وہ زبان بھی نہیں ملے گی جو بھجن دا رس مان سکتی ہے یہ بھی میں عرض کر دیا بھوجن دی برکی منہ تے رکھ رہے ہیں سواد آ گیا واہگرو واہگرو جپدیا رس نہیں آیا کیوں اجے زبان وچوں توفیق نہیں ہے ورنہ واہگرو آکھن دا بھی اپنا رس ہے جنوں واہگرو آکھدیا رس آوے صاحب کہندے پرماتما دی رسنا تے وسے ہے پرب جی بسے ساد کی رسنا نانک جن کا داسن دسنا واہگرو تے دی زبان تے کیوں اے واہگرو آکھدا ہے رس نال بھر جاندا ہے اے بانی جپدا ہے رس نال بھر جاندا ہے بانی تے دی رسنا تے وس گئی نام تے اس دی رسنا تے وس گیا جنے چر تک واہگرو واہگرو آکھدیا رس نہ آوے اجے واہگرو رسنا تے نہیں وسیا جتنے چر تک رسنا تے نہیں وسیا اکھاں نال دکھائی بھی کچھ نہیں دے گا پرماتما نے دکھائی دے گا سنسار دکھائی دے گا کناں نال سنائی بھی نہیں دے گا پہلے گل رس دی بھوجن پہلے زبان دا رس بنتا ہے خون بعد وچ بنتا ہے ماس بعد وچ بنتا ہے ہڈیاں دی طاقت بعد وچ بنتا ہے اندریاں دی شکتی بعد وچ بنتا ہے رس پہلے بھوجن دی برکی دا رس آ گیا سواد تے پہلے آ گیا ہوں سہجے سہجے یہ برکی پچے گی پچ کے خون بنے گی منج بنے گی ماس بنے گی شریر دی طاقت بنے گی واہگرو آخدیا جد رس آ جائے تو سمجھ لینا واہگرو رسنا تے دیواس گئے اجے روحانی شکتی نہیں ہے اجے اکھاں وچ بھی توفیق نہیں ہے کہ پربھو نو دیکھ سکن اجے یہ سلسلہ وکست ہوے گا پر اتنی گل تے سپشٹ ہو گئی زبان تے یہ پہلا قدم ہے بانی پڑھ رہے ہیں کوئی رس نہیں ہے واہگرو واہگرو جپ رہے ہیں کوئی رس نہیں ہے اجے رسنا تے بھی نہیں بس اجے ہنوز دلی دو رس روحانی بل روحانی شکتی اجے ویکھنا اس پربھو نو سننا سمجھنا انبھو پرکاش وہ تے لمبی گل ہے اجے تے آخدے ہیں رس بھی نہیں ہے پرب جی بسے ساد کی رسنا جیسے رس آن لگ پیندا ہے رسنا تے پربھو وس جاندا ہے تے رسنا وچ برکتاں آ جاندیاں بولاں وچ برکتاں آ جاندیاں ایک دن ہتھاں وچ برکتاں آ جاندیاں جپدیاں جپدیاں ایک دن قدماں وچ کرانتی آ جاندی ہے یہ سب کچھ جپدیاں جپدیاں ہوندا ہے مہاراج کہندے نے ایسے بھی ہتھ نے بالکل بے برکت جے او کنچن نو ہتھ لاوے کھیو سیتی رل گیا سونے نو ہاتھ پاندا مٹی ہو جاندا بندے ہوئے کام نو ہاتھ پاندا ڈھیری ہو جاندا ਪਰ ਐਸੇ ਵੀ ਹੱਥ ਨੇ ਮਿੱਟੀ ਨੂੰ ਛੂੰਹਦੇ ਨੇ ਸੋਨਾ, ਵਿਗੜੇ ਹੋਏ ਕੰਮ ਨੂੰ ਹੱਥ ਪਾਉਂਦੇ ਨੇ ਸਿਰੇ ਚੜ੍ਹਦਾ। ਮਹਾਰਾਜ ਕਹਿੰਦੇ ਨੇ ਹੱਥਾਂ ਚ ਬਰਕਤ, ਪੈਰਾਂ ਦੀ ਸਤਿਆ ਕਿ ਤਾਂ ਆਉਂਦਾ ਜਦ ਪਹਿਲੇ ਬੋਲਾਂ ਚ ਬਰਕਤ ਆ ਜਾਏ, ਪ੍ਰਭੂ ਦਾ ਨਾਮ ਰਸਨਾ ਤੇ ਟਿਕ ਜਾਏ, ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਸੌਗਾਤ ਸਾਡੀ ਝੋਲੀ ਚ ਪਵੇ, ਤਾਂ ਕਿ ਇਸ ਪਰਮ ਆਨੰਦ ਨੂੰ ਅਸੀਂ ਮਾਣ ਸਕੀਏ। ਕਿਤਨੀਆਂ ਵਿਚਾਰਾਂ ਪ੍ਰਵਾਨ ਗੁਲਸ਼ੁਕ ਦੀ ਸ਼ਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।